ਸਤਨਾਮ ਸ੍ਰੀ ਵਾਹਿਗੁਰੂ ਜੀ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕੋਈ, ਮਾਟੀ ਕਾ ਕਿਆ ਧੁਪੈ ਸੁਆਮੀ। ਮਾਨਸ ਕੀ ਗਤ ਹੈ, ਤੁਮਰੀ ਸਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰੱਖ ਰੱਖਣਹਾਰ ਦਇਆਲਾ। ਨਾਨਕ ਕਰਕੇ ਗੋਲੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹਲਾ ਤੀਜਾ, ਗੁਰਸਾਲਾ ਹੀ ਸਦਾ ਸੁਖਦਾਤਾ। ਪ੍ਰਭ ਨਾਰਾਇਣ ਸੋਈ, ਗੁਰ ਪ੍ਰਸਾਦ ਪਰਮ ਪਦ ਪਾਇਆ। ਵੱਡੀ ਵਡਿਆਈ ਹੋਈ, ਗੁਰਸਾਲਾ ਹੀ ਸਦਾ ਸੁਖਦਾਤਾ। ਪ੍ਰਭ ਨਾਰਾਇਣ ਸੋਈ, ਗੁਰ ਪ੍ਰਸਾਦ ਪਰਮ ਪਦ ਪਾਇਆ। ਵੱਡੀ ਵਡਿਆਈ ਹੋਈ, ਆਂਦਨ ਗੁਣ ਗਾਵੈ ਨਿਤ ਸਾਚੇ, ਸੱਚ ਸਮਾਵੈ ਸੋਈ। ਮਨ ਰੇ ਗੁਰਮੁਖ ਹਿਰਦੈ ਵਿਚਾਰ, ਤਜ ਕੂੜ ਕੁਟੰਬ ਹੋਮੈ ਬਿਖ ਤ੍ਰਿਸ਼ਨਾ। ਚੱਲਣ ਹਿਰਦੈ ਸੰਭਾਲ ਰਹਾ, ਸਤਿਗੁਰ ਦਾਤਾ ਰਾਮ ਨਾਮ ਕਾ। ਹੋਰ ਦਾਤਾ ਕੋਈ ਨਾਹੀਂ, ਜੀ ਦਾਨ ਦੇ ਤ੍ਰਿਪਤਾ ਸੇ, ਸੱਚੇ ਨਾਮ ਸਮਾਹੀ। ਆਨ ਦਿਨ ਹਰ ਰਵਿਆ ਹਿਰਦ ਅੰਤਰ, ਸਹਿਜ ਸਮਾਧ ਲਗਾਹੀ। ਸਤਿਗੁਰ ਸਭ ਦੀ ਇਹੋ ਮਨ ਭੇਦਿਆ, ਹਿਰਦੈ ਸਾਚੀ ਬਾਣੀ। ਮੇਰਾ ਪ੍ਰਭ ਅਲੱਖ ਨ ਜਾਈ ਲਖਿਆ, ਗੁਰਮੁਖ ਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ, ਜਪੀਐ ਸਾਰਿੰਗ ਪਾਣੀ। ਆਵਣ ਜਾਣਾ ਬਹੁੜ ਨਾ ਹੋਵੇ, ਗੁਰਮੁਖ ਸਹਿਜ ਧਿਆਇਆ। ਮਨ ਹੀ ਤੇ ਮਨ ਮਿਲਿਆ ਸੁਆਮੀ, ਮਨ ਹੀ ਮਨ ਸਮਾਇਆ। ਸਾਚੇ ਹੀ ਸੱਚ ਸਾਤ ਭਤੀਜੈ, ਵਿੱਚੋਂ ਆਪ ਗਵਾਇਆ। ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ। ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨ ਕੋ ਧੁਰ ਲਿਖਿਆ ਹੋਈ। ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ। ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨ ਕੋ ਧੁਰ ਲਿਖਿਆ ਹੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਇਹ ਸਮੇਂ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਆਪਾਂ ਨੂੰ ਦਰਸ਼ਨ ਬਖਸ਼ੇ। ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਹੋਈ, ਨਿਤਨੇਮ ਗੁਰਬਾਣੀ ਆਸਾ ਦੀ ਵਾਰ ਦਾ ਕੀਰਤਨ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਆਸਾ ਦੀ ਵਾਰ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਵੱਡੇ ਭਾਗ ਨੇ ਕਿਰਪਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਿਹਦੇ ਉੱਤੇ ਗੁਰੂ ਪ੍ਰਸੰਨ ਗੁਰੂ ਪਰਮੇਸ਼ਰ ਖੁਸ਼ ਹੋਵੇ ਉਸ ਨੂੰ ਕੀ ਬਖਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ ਜੇ ਠਾਕੁਰ ਸੋ ਪ੍ਰਸੰਨ ਹੋਏ ਸਤ ਸੰਗਤ ਤੇ ਪਿਆਰ, ਜਿਹਦੇ ਉੱਤੇ ਗੁਰੂ ਪ੍ਰਸੰਨ ਪਰਮੇਸ਼ਰ ਪ੍ਰਸੰਨ ਹੋਵੇ ਉਹਦੇ ਅੰਦਰ ਹਿਰਦੇ ਦੇ ਵਿੱਚ ਗੁਰੂ ਕੀ ਸੰਗਤ ਦੇ ਪ੍ਰਥਾਏ ਪਿਆਰ ਪ੍ਰਗਟ ਕਰ ਦਿੰਦਾ ਹੈ। ਉਹਨੂੰ ਗੁਰੂ ਕੀ ਸੰਗਤ ਦੇ ਵਿੱਚ ਜਾਣਾ ਬੜਾ ਚੰਗਾ ਲੱਗਦਾ ਹੈ, ਗੁਰੂ ਕੀ ਸੰਗਤ ਕਰਨ ਦਾ ਬੜਾ ਉਸਨੂੰ ਚਾਅ ਰਹਿੰਦਾ ਹੈ, ਉਹਦੇ ਅੰਦਰ ਹਿਰਦੇ ਦੇ ਵਿੱਚ ਪ੍ਰੇਮ ਬਣ ਜਾਂਦਾ, ਨੇਮ ਬਣ ਜਾਂਦਾ ਇੱਕ ਰੋਜ਼ ਸੰਗਤ ਦੇ ਵਿੱਚ ਜਾਣਾ ਹੈ। ਮਹਾਰਾਜ ਕਹਿੰਦੇ ਇਹ ਸਮਝ ਲਓ ਕਿ ਉਹਦੇ ਉੱਤੇ ਗੁਰੂ ਦੀ ਪ੍ਰਸੰਨਤਾ ਹੈ, ਉਹਦੇ ਉੱਤੇ ਗੁਰੂ ਦੀ ਖੁਸ਼ੀ ਹੈ। ਜਿਹਦੇ ਉੱਤੇ ਖੁਸ਼ੀ ਹੈ, ਪ੍ਰਸੰਨਤਾ ਹੈ, ਗੁਰੂ ਨੇ ਮਿਹਰ ਕੀਤੀ ਹੈ, ਉਹਨੂੰ ਮਾਲਕ ਆਪਣੇ ਚਰਨਾਂ ਦੇ ਨਾਲ ਪਿਆਰ ਬਖਸ਼ ਕਰ ਦਿੰਦਾ ਹੈ। ਸਤ ਸੰਗਤ ਦੀ ਵਡਿਆਈ ਸਾਹਿਬ ਸੱਚੇ ਪਾਤਸ਼ਾਹ ਜੀ ਉਸਨੂੰ ਬਖਸ਼ਿਸ਼ ਕਰ ਦਿੰਦੇ ਨੇ। ਲੜੀਵਾਰ ਰੂਪ ਦੇ ਵਿੱਚ ਜੋ ਗੁਰੂ ਕੀ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਆਪਾਂ ਮਨ ਚਿਤ ਬਿਰਤੀ ਨੂੰ ਇਕਾਗਰ ਕਰੀਏ, ਸਰਵਣ ਕਰੀਏ। ਗੱਜ ਕੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਤੀਜਾ।
ਮਲਾਰ ਰਾਗ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਗੁਰੂ ਮਹਾਰਾਜ ਜੀ ਦੀ ਉਪਮਾ ਵਡਿਆਈ ਗੁਰੂ ਅਮਰਦਾਸ ਸਾਹਿਬ ਜੀ ਦੀ, ਉਹ ਮਹਾਰਾਜ ਜੀ ਨੂੰ ਹੀ ਬਣ ਆਉਂਦੀ ਹੈ। ਉਹਨਾਂ ਦੇ ਸਮਾਨ ਹੋਰ ਕੋਈ ਨਹੀਂ। ਐਸੇ ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵਾਂ ਦੇ ਉੱਤੇ ਮਿਹਰ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦਾ ਇਹ ਸ਼ਬਦ ਹੈ, ਕਿਸੇ ਇਲਾਕੇ ਦੇ ਵਿੱਚੋਂ ਸੰਗਤ ਆ ਰਹੀ, ਉਹ ਸੰਗਤ ਦੇ ਨਾਲ ਇੱਕ ਕੋਹੜੀ ਮਨੁੱਖ ਵੀ ਆ ਗਿਆ। ਉਹਨੇ ਸੰਗਤ ਦਾ ਤਰਲਾ ਲਿਆ, ਸੰਗਤ ਨੇ ਚੁੱਕ ਚੁਕਾ ਕੇ ਅਤੇ ਗੁਰੂ ਗੋਬਿੰਦਵਾਲ ਸਾਹਿਬ ਦੇ ਵਿੱਚ ਲਿਆ ਕੇ ਰੱਖ ਦਿੱਤਾ, ਜਿਹਦਾ ਨਾਮ ਇਤਿਹਾਸ ਦੇ ਵਿੱਚ ਪ੍ਰੇਮਾ ਕੋਹੜੀ ਚੱਲ ਕੇ ਆਇਆ ਹੈ। ਉਹ ਗੁਰੂ ਮਹਾਰਾਜ ਜੀ ਦੇ ਦੁਆਰੇ 'ਤੇ ਹੈ। ਇਸ ਪ੍ਰਕਾਰ ਦੇ ਨਾਲ ਉਹ ਮਹਾਰਾਜ ਜੀ ਨੂੰ ਯਾਦ ਕਰਦਾ ਰਹਿੰਦਾ ਹੈ, ਬੜਾ ਉਤਸ਼ਾਹ ਦੇ ਵਿੱਚ ਰਹਿੰਦਾ ਹੈ ਕਿ ਮਹਾਰਾਜ ਮੈਨੂੰ ਦਰਸ਼ਨ ਦੇਣ, ਮੈਨੂੰ ਦਰਸ਼ਨ ਦੇਣ, ਮੇਰੇ ਉੱਤੇ ਕਿਰਪਾ ਕਰਨ। ਬੜੇ ਦਿਨ ਇਸ ਤਰ੍ਹਾਂ ਹੋਇਆ, ਇੱਕ ਦਿਨ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਾਹਰ ਆਏ, ਬੜਾ ਉਸਨੇ ਚਾਅ ਕੀਤਾ, ਮਹਾਰਾਜ ਜੀ ਦੀ ਵਡਿਆਈ ਕੀਤੀ, ਆਪ ਪਾਪਾਂ ਨੂੰ ਨਿਵਰਤ ਕਰਨ ਵਾਲੇ ਹੋ, ਦੁੱਖਾਂ ਨੂੰ ਸਰੀਰਾਂ ਦੇ ਕਸ਼ਟ ਦੂਰ ਕਰਨ ਵਾਲੇ ਹੋ, ਕਿਰਪਾ ਕਰੋ। ਮਹਾਰਾਜ ਜੀ ਬੜੇ ਕਿਰਪਾ ਦੇ ਵਿੱਚ ਆਏ, ਕਹਿਣ ਲੱਗੇ ਇਸ ਨੂੰ ਜਿੱਥੇ ਸਾਡੇ ਇਸ਼ਨਾਨ ਕਰਨ ਦੇ ਪਾਣੀ ਇਕੱਠਾ ਹੋਇਆ ਹੈ ਨਾ, ਜਦੋਂ ਗੁਰੂ ਸਾਹਿਬ ਜੀ ਇਸ਼ਨਾਨ ਕਰਦੇ ਸੀ, ਜਿੱਥੇ ਪਾਣੀ ਇਕੱਠਾ ਹੋ ਜਾਂਦਾ ਸੀ ਜਲ ਥੱਲੇ, ਕਹਿਣ ਲੱਗੇ ਉਸ ਜਲ ਦੇ ਨਾਲ ਸਿੱਖਾਂ ਨੂੰ ਕਹਿਣ ਲੱਗੇ ਤਾਂ ਇਸ਼ਨਾਨ ਕਰਾ ਦਿਓ। ਜਦੋਂ ਉਸ ਪ੍ਰੇਮੇ ਕੋੜੇ ਦਾ ਇਸ਼ਨਾਨ ਕਰਾਇਆ ਤਾਂ ਸਰੀਰ ਐਨ ਕੰਚਨ ਵਰਗਾ ਹੋ ਗਿਆ, ਸਹੀ ਹੋ ਗਿਆ। ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਅਤੇ ਮਹਾਰਾਜ ਜੀ ਨੇ ਬਸਤਰ ਰੱਖੇ ਕਿ ਨਵੇਂ ਬਸਤਰ ਪਵਾਓ। ਜਦੋਂ ਸੋਹਣੇ ਬਸਤਰ ਪਵਾ ਦਿੱਤੇ, ਗੁਰੂ ਸਾਹਿਬ ਜੀ ਦੇ ਅੱਗੇ ਲਿਆਣ ਕੇ ਹਾਜ਼ਰ ਹੋਇਆ, ਮੱਥਾ ਟੇਕਿਆ, ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਲੋਕ ਤਾਂ ਕਹਿੰਦੇ ਸੀ ਕੋਹੜੀ ਹੈ, ਇਹਦੇ ਸਰੀਰ 'ਤੇ ਕੋਹੜ ਹੋਇਆ ਹੈ, ਇਹ ਤਾਂ ਸਾਨੂੰ ਵਿਆਹ ਵਾਲਾ ਮੁੰਡਾ ਲੱਗ ਰਿਹਾ ਹੈ। ਜਿਸ ਤਰ੍ਹਾਂ ਕੋਈ ਵਿਆਹ ਵਾਲਾ ਲਾੜਾ ਹੁੰਦਾ ਹੈ ਉਸ ਤਰ੍ਹਾਂ ਸਾਨੂੰ ਭਾਸ ਰਿਹਾ ਹੈ। ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ। ਫਿਰ ਐਸੀ ਪ੍ਰਸੰਨਤਾ ਹੋਈ ਜਿੱਥੇ ਉਹਦਾ ਕੋਹੜ ਦੂਰ ਕਰ ਦਿੱਤਾ, ਉਹਦੇ ਪਾਪ ਨਾਸ ਕਰ ਦਿੱਤੇ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਉਹ ਸਿੱਖ ਦੇ ਉੱਤੇ ਸਾਡੀ ਬੜੀ ਖੁਸ਼ੀ ਹੋਵੇਗੀ ਜਿਹੜਾ ਕੋਈ ਆਪਣੀ ਪੁੱਤਰੀ ਲਿਆ ਕੇ ਇਹਦੇ ਨਾਲ ਵਿਆਹ ਕਰ ਦੇਵੇ। ਜਦੋਂ ਐਸਾ ਬਚਨ ਹੋਇਆ, ਇੱਕ ਸਿੱਖ ਉੱਠ ਕੇ ਗਿਆ, ਉਹ ਆਪਣੀ ਪੁੱਤਰੀ ਨੂੰ ਲੈ ਆਇਆ। ਕਹਿਣ ਲੱਗਾ ਮਹਾਰਾਜ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਇਹਦੇ ਨਾਲ ਵਿਆਹ ਕਰ ਦਿੰਦਾ। ਸਤਿਗੁਰੂ ਜੀ ਬੜੇ ਖੁਸ਼ ਹੋਏ। ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ ਕਿ ਜਿਹੜਾ ਸਾਡਾ ਬਚਨ ਮੰਨੇਗਾ, ਆਪਣੀ ਪੁੱਤਰੀ ਦਾ ਰਿਸ਼ਤਾ ਦੇਵੇਗਾ, ਉਹਦੇ ਉੱਤੇ ਸਾਡੀ ਬੜੀ ਖੁਸ਼ੀ ਹੋਵੇਗੀ। ਉਹ ਸਿੱਖ ਦੀ ਘਰਵਾਲੀ ਲੰਗਰ ਦੇ ਵਿੱਚ ਸੇਵਾ ਕਰ ਰਹੀ ਹੈ। ਜਦੋਂ ਉਸਨੂੰ ਪਤਾ ਲੱਗਾ ਕਿ ਮੇਰੀ ਸਾਡੀ ਲੜਕੀ ਦਾ ਇਸ ਤਰ੍ਹਾਂ ਰਿਸ਼ਤਾ ਗੁਰੂ ਅਮਰਦਾਸ ਨੇ ਕਰ ਦਿੱਤਾ ਹੈ, ਆਈ ਕਹਿਣ ਲੱਗੀ ਮਹਾਰਾਜ ਇਹ ਤਾਂ ਕੋਹੜੀ ਹੈ, ਨਾ ਇਹਦਾ ਕੋਈ ਜਾਤ ਪੁੱਛੀ ਹੈ, ਨਾ ਕੋਈ ਇਹਦੇ ਇਲਾਕੇ ਦਾ ਪਤਾ ਕਿੱਥੋਂ ਦਾ ਰਹਿਣ ਵਾਲਾ ਹੈ, ਅਤੇ ਮਹਾਰਾਜ ਇਹ ਤੁਸਾਂ ਕੀ ਕੀਤਾ ਹੈ। ਮਹਾਰਾਜ ਕਹਿਣ ਲੱਗੇ ਸਾਡਾ ਪੁੱਤਰ ਹੈ, ਅਸੀਂ ਇਹਨੂੰ ਸਾਡਾ ਆਪਣਾ ਪੁੱਤਰ ਬਣਾ ਲਿਆ ਹੈ, ਇਸ ਵਾਸਤੇ ਇਹਦਾ ਕੋਈ ਘਰ ਘਾੜ ਨਹੀਂ ਹੈ। ਤੁਸੀਂ ਕਹਿੰਦੇ ਕਿੱਥੋਂ ਆਇਆ ਹੈ, ਸਭ ਕੁਝ ਇਹਦੇ ਕੋਲ ਹੈ, ਅਸੀਂ ਆਪਣਾ ਪੁੱਤਰ ਬਣਾ ਲਿਆ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਿਸ਼ਤਾ ਕਰ ਦਿੱਤਾ, ਵਿਆਹ ਕਾਰਜ ਕਰ ਦਿੱਤਾ, ਅਤੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਐਸੀ ਬਖਸ਼ਿਸ਼ ਕਰ ਦਿੱਤੀ, ਇੱਕ ਪੀੜਾ ਦੇ ਦਿੱਤਾ, ਉਹਨੂੰ ਸ਼ਕਤੀਆਂ ਦੇ ਦਿੱਤੀਆਂ ਕਿ ਜਾਓ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰੋ, ਤੁਹਾਡੇ ਨਾਲ ਜਿਹੜਾ ਸੰਗਤ ਕਰੇਗਾ ਉਹਦਾ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ, ਉਹ ਵੀ ਤਰ ਜਾਵੇਗਾ। ਐਸੇ ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇਹ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ।
ਗੁਰ ਸਾਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ।
ਮਹਾਰਾਜ ਕਹਿੰਦੇ ਭਾਈ ਗੁਰ ਸਾਲਾਹੀ ਸਦਾ ਸੁਖਦਾਤਾ, ਜਿਹੜਾ ਸਦਾ ਹੀ ਸੁੱਖਾਂ ਦਾ ਦਾਤਾ ਹੈ ਨਾ, ਉਸ ਗੁਰੂ ਦੇ ਨਾਲ ਮਿਲ ਕੇ ਗੁਰੂ ਦੀ ਸੰਗਤ ਕਰਕੇ ਉਸ ਪਰਮੇਸ਼ਰ ਦੀ ਸਲੋਤਾ ਨੂੰ ਕਰੋ। ਕਿਉਂ ਕਰਕੇ ਪ੍ਰਭ ਨਾਰਾਇਣ ਸੋਈ, ਉਹ ਜੋ ਨਾਰਾਇਣ ਕਹੀ ਅਕਾਲ ਪੁਰਖ ਵਾਹਿਗੁਰੂ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਬੇਅੰਤ ਨਾਮ ਨੇ, ਆਪੋ ਆਪਣੀ ਭਾਵਨਾ ਦੇ ਨਾਲ ਪ੍ਰੇਮੀਆਂ ਨੇ ਨਾਮ ਰੱਖੇ ਨੇ, ਉਹਨਾਂ ਨਾਮਾਂ ਦੇ ਵਿੱਚੋਂ ਇੱਕ ਪਰਮੇਸ਼ਰ ਦਾ ਨਾਮ ਨਾਰਾਇਣ ਵੀ ਹੈ, ਜਿਹੜਾ ਨਰ ਨਾਰਾਇਣ ਕਹੀਏ ਕਿ ਨਰਾਂ ਦੇ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਨਾਰਾਇਣ ਕਹੀ ਆਸਨ ਲਾਉਣ ਵਾਲਾ ਹੈ, ਜਿਹੜਾ ਆਸਨ ਲਾ ਕੇ ਬੈਠਾ ਹੋਇਆ ਹਰ ਕਿਸੇ ਦੇ ਹਿਰਦੇ ਦੇ ਵਿੱਚ, ਉਹਦਾ ਨਾਮ ਨਾਰਾਇਣ। ਕਹਿੰਦੇ ਗੁਰਸਾ ਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ, ਕਿ ਗੁਰੂ ਦੀ ਸਲੋਤਾ ਕਰੋ। ਜਿਹੜਾ ਗੁਰੂ ਹੈ ਨਾ, ਗੁਰੂ ਉਹ ਨਾਰਾਇਣ ਦਾ ਹੀ ਰੂਪ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ, ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ। ਉਹ ਜਿਹੜਾ ਨਿਰੰਕਾਰ ਨਾਰਾਇਣ ਹੈ ਨਾ, ਉਹ ਆਪ ਹੀ ਗੁਰੂ ਰੂਪ ਹੋ ਕਰਕੇ ਇਸ ਦੇ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ। ਮਹਾਰਾਜ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਉਸ ਨਾਰਾਇਣ ਦੀ ਜਿਹੜੀ ਸੋਭਾ ਹੋਏ ਉਹ ਵਡਿਆਈ ਕਰਨੀ ਕਰੋ। ਕਿਉਂ ਕਰਕੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਇੱਕ ਅਜਾਮਲ ਨਾਮੇ ਬ੍ਰਾਹਮਣ ਪੰਡਿਤ ਦਾ ਪੁੱਤਰ ਹੋਇਆ ਵਿਦਵਾਨ, ਵੇਸਵਾ ਦਾ ਸੰਗ ਹੋ ਗਿਆ, ਵਿਆਹ ਕਰਾ ਲਿਆ ਅਤੇ ਉਹਦੇ ਨਾਲ ਵਿਕਾਰੀ ਹੋ ਗਿਆ, ਤਾਂ ਬਾਹਰ ਰਹਿੰਦਾ ਹੈ ਕਿਸੇ ਝੁੱਗੀ ਜੀ ਬਣਾ ਕੇ, ਵਿਕਾਰੀ ਹੋ ਗਿਆ ਨਾ, ਕੁਝ ਬੱਚੇ ਹੋ ਗਏ। ਇਸ ਵਾਸਤੇ ਪਰਮੇਸ਼ੁਰ ਤੋਂ, ਗੁਰੂ ਤੋਂ, ਰੱਬ ਤੋਂ ਬੇਮੁੱਖ ਹੋ ਗਿਆ। ਜਦੋਂ ਕੋਈ ਚੰਗਾ ਸਮਾਂ ਅੱਗੇ ਆਇਆ, ਕੋਈ ਸਾਧੂ ਰੱਬ ਦਾ ਪਿਆਰਾ ਉਹਦੇ ਝੌਂਪੜੀ ਵਿੱਚ ਉੱਥੇ ਕੁਝ ਰਾਤ ਰਿਹਾ, ਉਹਨੇ ਸੇਵਾ ਕੀਤੀ ਪਿਆਰ ਦੇ ਵਿੱਚ, ਸਾਧੂ ਤੁਰਨ ਲੱਗੇ। ਅਜਾਮਲ ਨੇ ਬੇਨਤੀ ਕੀਤੀ, ਬਾਬਾ ਜੀ, ਸੰਤ ਜੀ, ਮਹਾਂਪੁਰਖ ਜੀ, ਮੇਰੇ ਉੱਤੇ ਕਿਰਪਾ ਕਰ ਦਿਓ, ਮੇਰਾ ਜਿਹੜਾ ਪਾਰ ਉਤਾਰਾ ਹੋ ਜਾਵੇ, ਮੈਂ ਇਸ ਵਜ੍ਹਾ ਦੇ ਨਾਲ ਵਿਕਾਰੀ ਹੋ ਚੁੱਕਾ ਹਾਂ ਅਤੇ ਮੈਂ ਗੁਰੂ ਤੋਂ ਪਰਮੇਸ਼ੁਰ ਤੋਂ ਬੇਮੁੱਖ ਹਾਂ, ਤਾਂ ਆਪ ਕਿਰਪਾ ਕਰਕੇ ਕੋਈ ਜੁਗਤੀ ਦੱਸ ਦਿਓ। ਸੰਤਾਂ ਦੀ ਨੇ ਸੇਵਾ ਕੀਤੀ ਸੀ, ਪ੍ਰਸੰਨ ਹੋਏ, ਕਹਿਣ ਲੱਗੇ ਚੰਗਾ ਭਾਈ ਅਜਾਮਲ, ਹੁਣ ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਹੋਵੇਗਾ ਉਹਦਾ ਨਾਮ ਨਾਰਾਇਣ ਰੱਖ ਦੇਵੀਂ, ਉਹਦੇ ਨਾਲ ਬਹੁਤਾ ਪ੍ਰੇਮ ਕਰੀ, ਹਰ ਵਕਤ ਨਾਰਾਇਣ ਨਾਰਾਇਣ ਆਖੀਂ, ਜਿਸ ਕਰਕੇ ਪਰਮੇਸ਼ੁਰ ਦਾ ਨਾਮ ਇੱਕ ਨਾਰਾਇਣ ਵੀ ਹੈ ਅਤੇ ਤੇਰਾ ਉਧਾਰ ਹੋ ਜਾਵੇਗਾ। ਇਸ ਤਰ੍ਹਾਂ ਹੀ ਹੋਇਆ, ਜਦੋਂ ਉਹਦੇ ਘਰ ਕੋਈ ਪੁੱਤਰ ਹੋਇਆ ਉਹਨੇ ਨਾਰਾਇਣ ਰੱਖ ਦਿੱਤਾ, ਬਹੁਤਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਹਰ ਵਕਤ ਨਾਰਾਇਣ ਨਾਰਾਇਣ ਨੂੰ ਆਖੀ ਜਾਣਾ। ਜਦੋਂ ਉਸ ਅਜਾਮਲ ਦਾ ਅੰਤ ਸਮਾਂ ਆਇਆ, ਜੰਮ ਲੈਣ ਵਾਸਤੇ ਆਏ, ਜਾਮਾ ਨੇ ਝਪਟ ਮਾਰੀ, ਉਸੇ ਵਕਤ ਡਰਦਾ ਕਹਿਣ ਲੱਗਾ ਆਪਣੇ ਪੁੱਤਰ ਨੂੰ, ਭਾਵੇਂ ਆਵਾਜ਼ ਮਾਰ ਲੱਗਾ, ਨਾਰਾਇਣ ਬਚਾ। ਕਹਿੰਦੇ ਕਿ ਜੰਮ ਛੱਡ ਕੇ ਭੱਜ ਗਏ, ਇੰਨੀ ਬਰਕਤ ਸੀ ਨਾਮ ਦੇ ਵਿੱਚ। ਦੇਵਤੇ ਲੈਣ ਆ ਗਏ, ਦੇਵਪੁਰੀ ਨੂੰ ਚਲੇ ਗਿਆ, ਸੱਚਖੰਡ ਨੂੰ ਚਲੇ ਗਿਆ। ऐसी ये नारायण परमेश्वर दे नाम दे विच महान ताकत है बख्शिश। अजामल पापी का भी उधार हो गया। गुरदेव गुरु अमरदास साहब जी कह रहे ने, गुर सलाही सदा सुखदाता प्रभ नारायण सोई। जिहड़ा गुरु है उही प्रभु है, उही नारायण है, परमेश्वर है। गुरु की सलोता करो, गुरु की वडियाई करना करो हर वक्त।
गुर प्रसाद परम पल पाया, वड़ी वड़ियाई होई।
जदों गुरु दी प्रसाद सेवदियां, सेवा करदियां, सिमरन करदियां, गुरु दी कई प्रसाद कृपा हो जावे ना, फिर की प्राप्त हुंदा? परम पद पाया। महान चौथी अवस्था जिहड़ी है, ब्रह्म अवस्था जिहड़ी है ना, वह प्राप्त हो जाती। वड़ी वड़ियाई होई, फिर उहदी वड़ियाई वड़ी हो जाती है, ਉਹਦੀ ਮਹਾਨ ਕਿਰਪਾ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਭਾਈ ਪਾਰੋ ਜੀ, ਜਿਨ੍ਹਾਂ ਦੇ ਉੱਤੇ ਬੜੀ ਖੁਸ਼ੀ ਰਹਿੰਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ, ਐਡੀ ਵੱਡੀ ਮਹਾਨ ਕਿਰਪਾ ਹੈ ਭਾਈ ਪਾਰੋ 'ਤੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਪਰਮਹੰਸ ਦਾ ਖਿਤਾਬ ਦਿੱਤਾ ਕਿ ਸਾਡਾ ਇਹ ਪਰਮਹੰਸ ਹੈ। ਕਿਉਂ ਕਰਕੇ ਇੱਕ ਹੰਸ ਹੁੰਦਾ ਨਾ ਜਿਹਨੂੰ ਆਪਾਂ ਪੰਛੀ ਕਹਿੰਦੇ ਨੇ, ਅਤੇ ਮਹਾਰਾਜ ਕਹਿੰਦੇ ਕਿ ਉਹ ਤਾਂ ਹੰਸ ਹੈ, ਸਾਡਾ ਪਰਮਹੰਸ ਹੈ। ਮਹਾਰਾਜ ਉਹ ਕਿਵੇਂ ਪਰਮਹੰਸ ਹੈ? ਕਹਿਣ ਲੱਗੇ ਜਿਵੇਂ ਹੰਸ ਦੇ ਵਿੱਚ ਚੁੰਝ ਦੇ ਵਿੱਚ ਗੁਣ ਹੁੰਦਾ ਹੈ ਕਿ ਉਹਦੇ ਅੱਗੇ ਦੁੱਧ ਰੱਖ ਦੇਈਏ ਨਾ, ਹੰਸ ਦੇ ਅੱਗੇ ਉਹ ਚੁੰਝ ਦੇ ਵਿੱਚ ਇੰਨੀ ਤਾਕਤ ਹੈ, ਦੁੱਧ ਦੇ ਵਿੱਚ ਜੋ ਚੁੰਝ ਮਾਰਦਾ ਹੈ ਅਤੇ ਉਹ ਦੁੱਧ ਦੇ ਵਿੱਚ ਪਾਣੀ ਵੱਖਰਾ ਹੋ ਜਾਂਦਾ ਹੈ, ਅਤੇ ਦੁੱਧ ਦਾ ਜਿਹੜਾ ਅਸਰ ਤੱਤ ਹੈ, ਮੱਖਣ ਹੈ, ਉਹ ਪਾਸੇ ਹਟ ਜਾਂਦਾ, ਪਾਣੀ ਛੱਡ ਦਿੰਦਾ ਹੈ, ਅਤੇ ਉਹ ਮੱਖਣ ਜਿਹੜਾ ਹੰਸ ਜਿਹੜਾ ਉਹ ਤੱਤ ਜਿਹੜਾ ਸ੍ਰੇਸ਼ਟ ਹੁੰਦਾ ਛਕ ਲੈਂਦਾ ਹੈ। ਕਹਿੰਦੇ ਕਿ ਇਸੇ ਤਰ੍ਹਾਂ ਹੀ ਭਾਈ ਪਾਰੋ ਜਿਹੜਾ ਪਰਮਹੰਸ ਹੈ ਕਿ ਇਹਨੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨੇ ਤੱਤ ਨੂੰ ਜਾਣ ਲਿਆ ਹੈ, ਫੋਕਟ ਨੂੰ ਜਾਣ ਲਿਆ ਕਿ ਦੁਨੀਆ ਝੂਠ ਹੈ, ਪਦਾਰਥ ਝੂਠ ਹੈ, ਇਹ ਸਾਰੇ ਤਿਆਗ ਦਿੱਤੇ ਨੇ, ਕੇਵਲ ਜੋ ਸੰਸਾਰ ਦੇ ਵਿੱਚ ਪਰਮੇਸ਼ਰ ਦਾ ਨਾਮ ਸੱਚ ਹੈ, ਹਰ ਵਕਤ ਸੱਚ ਰਹਿਣ ਵਾਲਾ ਲੋਕ ਪ੍ਰਲੋਕ ਦੇ ਵਿੱਚ, ਉਹ ਭਾਈ ਪਾਰੋ ਜੀ ਨੇ ਗ੍ਰਹਿਣ ਕਰ ਲਿਆ ਹੈ। ਇਸ ਕਰਕੇ ਪਾਣੀ ਫੋਕਟ ਛੱਡ ਦਿੱਤਾ ਹੈ, ਅਸਲ ਮੱਖਣ ਜਿਹੜਾ ਬ੍ਰਹਮ ਗਿਆਨ ਦਾ ਉਹ ਇਹਨਾਂ ਨੇ ਗ੍ਰਹਿਣ ਕਰ ਲਿਆ, ਇਸ ਵਾਸਤੇ ਪਰਮਹੰਸ ਨੇ। ਅਤੇ ਐਡੀ ਖੁਸ਼ੀ ਸੀ ਭਾਈ ਪਾਰੋ ਦੇ ਉੱਤੇ। ਇੱਕ ਵਾਰ ਮਹਾਰਾਜ ਕਹਿਣ ਲੱਗੇ, ਭਾਈ ਪਾਰੋ, ਗੁਰੂ ਅਮਰਦਾਸ ਸਾਹਿਬ ਜੀ, ਸਾਡੀ ਤੇਰੇ ਉੱਤੇ ਬੜੀ ਖੁਸ਼ੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੈਨੂੰ ਗੁਰਤਾ ਗੱਦੀ ਦੇ ਦੇਈਏ, ਸਾਰੀ ਗੁਰਤਾ ਗੱਦੀ ਦੀ ਪਦਵੀ ਤੈਨੂੰ ਦੇ ਕੇ ਤੇਰੇ ਵਿੱਚ ਬੈਠ ਕੇ ਅਤੇ ਫਿਰ ਦੁਨੀਆ ਨੂੰ ਉਤਾਰੀਏ। ਭਾਈ ਪਾਰੋ ਕਹਿਣ ਲੱਗਾ, ਨਹੀਂ ਮਹਾਰਾਜ, ਜਿਹੜੀ ਗੁਰ ਪਦਵੀ ਉਹ ਆਪ ਜੀ ਨੂੰ ਹੀ ਸੋਭਦੀ ਹੈ, ਮੈਂ ਆਪ ਜੀ ਦਾ ਸਿੱਖ ਹੈ, ਮੈਨੂੰ ਸਿੱਖੀ ਦਿਓ, ਮੈਨੂੰ ਸਿੱਖੀ ਦਾ ਪਾਰਾਬਤੀ ਹੋਵੇ ਅਤੇ ਸਿੱਖੀ ਦੇ ਵਿੱਚ ਮੈਂ ਪ੍ਰਪਾ ਕਰਾਂ, ਮੈਨੂੰ ਸਿੱਖੀ ਦੀ ਦਾਤ ਬਖਸ਼, ਮੈਂ ਗੁਰੂ ਨਹੀਂ ਬਣਨਾ, ਗੁਰੂ ਦੀ ਪਦ ਆਪ ਵੀ ਸੋਭਦੇ ਹੋ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਚੰਗਾ ਭਾਈ ਪਾਰੋ, ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਜਿਹੜੀ ਕੁੱਲ ਹੋਵੇਗੀ ਨਾ, ਉਸ ਕੁੱਲ ਦਾ ਜਿਹੜਾ ਗੁਰੂ ਘਰ ਦੇ ਨਾਲ ਰਿਸ਼ਤਾ ਜੁੜੇਗਾ। ਫਿਰ ਭਾਈ ਪਾਰੋ ਦੀ ਕੁੱਲ ਦੇ ਵਿੱਚੋਂ ਡੱਲੇ ਪਿੰਡ ਤੋਂ ਜੋ ਬਾਬਾ ਨਰਾਇਣ ਦਾਸ ਜੀ ਹੋਏ, ਉਹਨਾਂ ਦੀ ਪੁੱਤਰੀ ਦਮੋਦਰੀ ਜੀ ਹੋਏ, ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਹਿਲ ਬਣੇ। ਇਹ ਭਾਈ ਪਾਰੋ ਦੀ ਕੁੱਲ ਦੇ ਵਿੱਚੋਂ ਸੀ ਮਾਤਾ ਦਮੋਦਰੀ ਜੀ। ਉਸ ਭਾਈ ਪਾਰੋ ਦੇ ਉੱਤੇ ਜਦੋਂ ਮਹਾਰਾਜ ਕਿਰਪਾ ਆਈ, ਉਹਨਾਂ ਪਰਮ ਪਦਵੀ ਪ੍ਰਾਪਤ ਹੋਈ। ਇਸੇ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ, ਗੁਰਪ੍ਰਸਾਦ ਪਰਮ ਪਦ ਪਾਇਆ, ਜਿਸ ਗੁਰਸਿੱਖ ਦੇ ਉੱਤੇ ਮਹਾਨ ਗੁਰੂ ਦੀ ਕਿਰਪਾ ਹੋ ਜਾਵੇ, ਸੇਵਾ ਸਿਮਰਨ ਕਰਦਿਆਂ ਉਹਨੂੰ ਪਰਮ ਪਦਵੀ ਬ੍ਰਹਮ ਗਿਆਨ ਦਾ ਉੱਚੀ ਤੱਤ ਸਿਧਾਂਤ ਜਿਹੜਾ ਪ੍ਰਗਟ ਹੋ ਜਾਂਦਾ, ਵੱਡੀ ਵਡਿਆਈ ਹੋਈ, ਸਾਰੀ ਦੁਨੀਆ ਦੇ ਵਿੱਚ ਉਸ ਗੁਰਸਿੱਖ ਦੀ ਮਹਾਨ ਵਡਿਆਈ ਹੋ ਜਾਂਦੀ ਹੈ ਨਾਮ ਦੇ ਪ੍ਰਤਾਪ ਕਰਕੇ।
ਆਨ ਤਿਨ ਗੁਣ ਗਾਵੇ ਨਿਤ ਸਾਚੇ, ਸੱਚ ਸਮਾਵੈ ਸੋਈ।
ਜਿਹੜਾ ਅਣ ਦਿਨ ਕੀ ਰਾਤ ਦਿਨ ਗੁਣ ਗਾਉਂਦਾ ਨਾ, ਪਰਮੇਸ਼ੁਰ ਦੇ ਨਾਮ ਦੇ ਗੁਣ ਗਾਉਂਦਾ ਹੈ, ਪਰਮੇਸ਼ੁਰ ਨੂੰ ਯਾਦ ਕਰਦਾ ਹੈ, ਪਰਮੇਸ਼ੁਰ ਦੀ ਸਿਫਤ ਸਲੋਤਾ ਕਰਦਾ ਹੈ, ਵਡਿਆਈ ਕਰਦਾ ਹੈ ਨਾ। ਕਹਿੰਦੇ ਅੰਨ ਦਿਨ ਗੁਣ ਗਾਵੇ ਨਿਤ ਸੱਚ, ਸੱਚ ਸਮਾਵੇ ਸੋਈ। ਉਹੀ ਅਖੀਰ ਦੇ ਵਿੱਚ ਆਣ ਕਰਕੇ ਨਾ ਸੱਚ ਦੇ ਵਿੱਚ ਹੀ ਸਮਾ ਜਾਂਦਾ। ਸੱਚ ਕੀ ਹੈ? ਪਰਮੇਸ਼ੁਰ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਹਿੰਦੇ ਨਾਮ ਜਪਦਿਆਂ ਜਪਦਿਆਂ, ਸਿਮਰਨ ਕਰਦਿਆਂ ਕਰਦਿਆਂ, ਫਿਰ ਇਹੋ ਜਿਹੀ ਅਵਸਥਾ ਹੋ ਜਾਂਦੀ ਉਸ ਦੀ, ਉਹ ਸਾਰੇ ਸੰਸਾਰ ਦੇ ਜੰਜਾਲਾਂ ਨੂੰ ਤਿਆਗ ਕਰਕੇ ਜੀਵਨ ਮੁਕਤ ਹੋ ਜਾਂਦਾ ਹੈ। ਉਹ ਭਾਈ ਸੱਚ ਦੇ ਵਿੱਚ ਹੀ ਜਾ ਕਰਕੇ ਸਮਾ ਜਾਂਦਾ, ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ।
ਮਨ ਰੇ ਗੁਰਮੁਖ ਹਿਰਦੈ ਵਿਚਾਰ,
ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਉਪਦੇਸ਼ ਰਹੇ ਨੇ, ਮਨ ਗੁਰਮੁਖ ਹਿਰਦੈ ਵਿਚਾਰ, ਰੇ ਮਨ। ਇਸ ਵਾਸਤੇ ਇਹ ਮਨ ਉਹ ਜਿਹੜਾ ਪਰਮੇਸ਼ਰ ਹੈ, ਮੁਖੀ ਗੁਰੂ ਹੈ ਨਾ, ਉਹਨੂੰ ਹਿਰਦੇ ਦੇ ਵਿੱਚ ਵਿਚਾਰ ਨਾ ਕਰ, ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਨਾ ਕਰ।
ਤਜ ਕੂੜ ਕੁਟੰਬ ਹੋ ਮੈਂ ਬਿਖ ਤ੍ਰਿਸ਼ਨਾ, ਚੱਲਣ ਹਿਰਦੈ ਸੰਭਾਲ।
ਮਾਰੇ ਕਹਿੰਦੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਅਤੇ ਪਰਮੇਸ਼ਰ ਦੇ ਨਾਲ ਜੁੜ। ਕੀ ਕਹਿੰਦੇ ਨੇ? ਕਹਿੰਦੇ ਤਜ ਕੂੜ, ਇਹ ਸੰਸਾਰ ਜਿਹੜਾ ਨਾ, ਕੂੜ ਕਹੀਏ ਝੂਠਾ ਹੈ, ਇਹ ਨਾਸਵੰਤ ਹੈ, ਇੱਕ ਨਾਮ ਮਾਤਰ ਹੀ ਹੈ, ਇਹ ਪੱਕਾ ਰਹਿਣ ਵਾਲਾ ਨਹੀਂ। ਅਤੇ ਤਜ ਕੂੜ, ਇਹਦਾ ਜਿਹੜਾ ਜਿਹੜਾ ਕੋਈ ਤੇਰੇ ਮਨ ਦੇ ਵਿੱਚ ਮੋਹ ਖਿਆਲ ਹੈ ਨਾ, ਜਿਹਨੂੰ ਤੂੰ ਸੱਚ ਸਮਝੀ ਬੈਠਾ ਹੈ, ਮਹਾਰਾਜ ਕਹਿੰਦੇ ਇਹਨੂੰ ਛੱਡ ਦੇ। ਫਿਰ ਕਹਿੰਦੇ ਤਜ ਕੁਟੰਬ, ਇਹ ਜਿਹੜਾ ਪਰਿਵਾਰ ਹੈ ਇਹ ਵੀ ਇੱਕ ਝੂਠਾ ਹੈ। ਕਿਉਂ? ਕਰਕੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਮਹਾਰਾਜ ਕਹਿੰਦੇ ਜਿੰਨੇ ਵੀ ਤੇਰੇ ਪਰਿਵਾਰ ਦੇ ਮੈਂਬਰ ਆ ਨਾ, ਇਹ ਪਿਛਲੇ ਜਨਮਾਂ ਦੇ ਕੋਈ ਲੈਣਾ ਦੇਣਾ ਹੈ, ਜਿਸ ਕਰਕੇ ਸੰਜੋਗ ਬਣਿਆ ਹੈ। ਕੋਈ ਪੁੱਤਰ ਬਣ ਗਿਆ, ਕੋਈ ਧੀ ਬਣ ਗਈ, ਕੋਈ ਮਾਂ ਬਣ ਗਿਆ, ਕੋਈ ਪਿਓ ਬਣ ਗਿਆ ਹੈ ਨਾ, ਇਹ ਸਾਰੇ ਲਹਿਣੇ ਦੇਣੇ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਪੂਰਬਲੇ ਜਨਮਾਂ ਦੇ ਲਹਿਣੇ ਦੇਣੇ ਇਹਨਾਂ ਦੇ। ਫਿਰ ਅੰਤਹਿ ਕੋ ਨਾ ਸਹਾਈ, ਇਹਨਾਂ ਦੇ ਵਿੱਚੋਂ ਕੋਈ ਅੰਤ 'ਤੇ ਕੋਈ ਸਹਾਇਤਾ ਨਹੀਂ ਕਰਦਾ। ਅੰਤ ਕੀ ਬਾਹਰ ਇਕੱਲੋ ਹੀ ਜਾਇਆ ਹੈ, ਫਿਰ ਅੰਤ ਸਮੇਂ 'ਤੇ ਇਕੱਲੇ ਨੂੰ ਜਾਣਾ ਪੈਂਦਾ ਹੈ, ਇਹਨਾਂ ਨੇ ਨਾਲ ਨਹੀਂ ਜਾਣਾ। ਮਹਾਰਾਜ ਕਹਿੰਦੇ ਇਹ ਵੀ ਛੱਡ, ਮੋਹ ਛੱਡ ਦੇ, ਹਉਮੈ ਜਿਹੜੀ ਤੇਰੇ ਮਨ ਦੇ ਵਿੱਚ ਹਉਮੈ ਹੈ ਨਾ, ਇਹ ਵੀ ਛੱਡ ਦੇ। ਬਿਖ ਬਿਖ ਮਾਇਆ ਜ਼ਹਿਰ ਜਿਹੜੀ ਹੈ, ਇਹਨੂੰ ਵੀ ਛੱਡ। ਤ੍ਰਿਸ਼ਨਾ ਤ੍ਰਿਸ਼ਨਾ ਵੀ ਛੱਡ ਦੇ, ਤ੍ਰਿਸ਼ਨਾ ਨਾ ਕਰ। ਚੱਲਣ ਹਿਰਦੈ ਸੰਭਾਲ, ਤੂੰ ਇਹ ਗੱਲ ਨੂੰ ਚੇਤੇ ਰੱਖ ਕੇ ਮੈਂ ਚੱਲਣਾ ਇੱਥੋਂ, ਦੁਨੀਆਂ ਦੇ ਵਿੱਚ ਨਹੀਂ ਰਹਿਣਾ, ਮੇਰਾ ਅੰਤ ਸਮਾਂ ਆਉਣ ਵਾਲਾ ਹੈ, ਮੇਰੇ ਸਵਾਸ ਪੂਰੇ ਹੋਣ ਵਾਲੇ, ਅਤੇ ਮੈਂ ਇੱਥੇ ਨਹੀਂ ਰਹਿ ਸਕਦਾ, ਅਤੇ ਨਾ ਰਹਿ ਸਕਦਾ, ਅਤੇ ਨਾ ਕੋਈ ਰਿਹਾ ਹੈ। ਮਹਾਰਾਜ ਕਹਿੰਦੇ ਚੱਲਣ ਹਿਰਦੈ ਸੰਭਾਲ, ਉਸ ਗੱਲ ਨੂੰ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ ਕਿ ਜੇ ਰਹਿਣਾ ਨਾਹੀਂ ਐਤ ਜੱਗ, ਤਾਂ ਕਾਹੇ ਗਰਭ ਹੰਡੀਐ। ਕਿ ਜੇ ਸੰਸਾਰ ਦੇ ਵਿੱਚ ਰਹਿਣਾ ਹੀ ਨਹੀਂ, ਤਾਂ ਫਿਰ ਹੰਕਾਰ ਕਾਹਦਾ ਕਰਨਾ ਹੈ। ਮਹਾਰਾਜ ਕਹਿੰਦੇ ਮੌਤ ਨੂੰ ਚੇਤੇ ਰੱਖ, ਇਹ ਸਾਰਾ ਮੋਹ ਛੱਡ ਕੇ, ਅਤੇ ਅੰਤ ਸਮੇਂ ਨੂੰ ਚੇਤੇ ਰੱਖ। ਜਦੋਂ ਤੈਨੂੰ ਅੰਤ ਸਮਾਂ ਚੇਤੇ ਹੋਵੇਗਾ ਨਾ, ਕਿ ਮੇਰਾ ਅੰਤ ਸਮਾਂ ਵੀ ਆਉਣਾ, ਸਰੀਰ ਵੀ ਤਿਆਗਣਾ, ਦੁਨੀਆਂ ਤੋਂ ਜਾਣਾ ਹੈ, ਅੱਗੇ ਜਾ ਕੇ ਹਿਸਾਬ ਕਿਤਾਬ ਵੀ ਦਿਲ ਕਰਮਾਂ ਦੇ ਅਨੁਸਾਰ ਲੇਖਾ ਵੀ ਹੋਣਾ ਹੈ, ਉੱਥੇ ਵੀ ਮੂੰਹ ਲੈ ਕੇ ਜਾਣਾ ਹੈ, ਫਿਰ ਤੂੰ ਵਿਕਾਰਾਂ ਤੋਂ ਬਚਿਆ ਰਹੇਗਾ, ਫਿਰ ਤੂੰ ਜਿਹੜਾ ਉਹ ਮਾੜੇ ਕੰਮਾਂ ਤੋਂ ਬਚਿਆ ਰਹੇਗਾ, ਜੇ ਤੈਨੂੰ ਅੰਤ ਸਮਾਂ ਚੇਤੇ ਰਹੇਗਾ। ਇੱਥੇ ਮਹਾਰਾਜ ਕਹਿੰਦੇ ਚੱਲਣ ਹਿਰਦੈ ਸੰਭਾਲ, ਭਾਈ ਅੰਤ ਸਮੇਂ ਨੂੰ, ਇੱਥੋਂ ਜਾਣ ਦਾ ਜਿਹੜਾ ਸਮਾਂ ਨਾ, ਉਹਨੂੰ ਸੰਭਾਲਣਾ ਕਰ, ਯਾਦ ਰੱਖ। ਇਸ ਕਰਕੇ ਜਿਹੜੇ ਸੰਸਾਰੀ ਬੰਧਨ ਹੈ ਨਾ, ਇਹਨਾਂ ਨੂੰ ਛੱਡ ਦੇਣਾ ਕਰ।
ਰਹਾਉ
ਦਾ ਬਿਸਰਾਮ ਹੈ ਜੀ,
ਸਤਿਗੁਰ ਦਾਤਾ ਰਾਮ ਨਾਮ ਕਾ, ਹੋਰ ਦਾਤਾ ਕੋਈ ਨਾਹੀਂ।
ਮਾਰੇ ਕਹਿੰਦੇ ਜਿਹੜੇ ਸਤਿਗੁਰੂ ਜੀ ਹੈ ਨਾ, ਉਹੀ ਪਰਮੇਸ਼ੁਰ ਦੇ ਜੋ ਰਾਮ ਸਾਰਿਆਂ ਦੇ ਵਿੱਚ ਰਮਿਆ ਹੋਇਆ ਪਰਮੇਸ਼ੁਰ ਹੈ, ਉਹਦਾ ਜਿਹੜਾ ਨਾਮ ਹੈ ਨਾ ਉਹ ਪਰਮੇਸ਼ੁਰ ਦਾ ਉਹ ਗੁਰੂ ਦਾਤਾ ਹੈ, ਗੁਰੂ ਦਿੰਦਾ ਹੈ। ਗੁਰੂ ਤੋਂ ਪਰਮੇਸ਼ੁਰ ਦੇ ਨਾਮ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ ਉਹ ਦਾਤਾ ਹੈ, ਹੋਰ ਦਾਤਾ ਕੋਈ ਨਹੀਂ। ਜੇ ਕੋਈ ਚਾਹਵੇ ਕਿ ਮੈਂ ਹੋਰ ਇਹ ਕਿਸੇ ਤੋਂ ਕੋਲੋਂ ਦਾਤ ਲਾ ਲਵਾਂ ਰਾਮ ਨਾਮ ਦੀ, ਸੇਵਾ ਸਿਮਰਨ ਦੀ, ਉਹ ਕੋਈ ਨਹੀਂ ਦੇ ਸਕਦਾ, ਕੇਵਲ ਗੁਰੂ ਹੀ ਦਾਤਾ ਹੈ।
ਜੀ ਦਾਨ ਦੇ ਤ੍ਰਿਪਤਾ ਸੇ ਸੱਚੇ ਨਾਮ ਸਮਾਹੀ।
ਜੋ ਗੁਰੂ ਪਰਮੇਸ਼ੁਰ ਹੈ ਉਹ ਜੀਆਂ ਨੂੰ ਦਾਨ ਦੇਣ ਵਾਲਾ ਹੈ, ਤ੍ਰਿਪਤਾ ਸੇ ਤ੍ਰਿਪਤ ਕਰਨ ਵਾਲਾ ਹੈ, ਪ੍ਰਸੰਨ ਕਰਨ ਵਾਲਾ ਹੈ, ਰਜਾਉਣ ਵਾਲਾ ਹੈ। ਗੁਰੂ ਦਾ ਦਿੱਤਾ ਹੋਇਆ ਫਿਰ ਘਾਟਾ ਨਹੀਂ ਰਹਿੰਦਾ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਦੇ ਉੱਤੇ। ਕਹਿੰਦੇ ਕਿ ਉਹ ਪਰਮੇਸ਼ੁਰ ਗੁਰੂ ਜਿਹੜਾ ਆਪ ਰੱਬ ਦੇ ਨਾਲ ਜੋੜ ਕਰਕੇ ਨਾਮ ਦਾ ਦਾਨ ਦੇਤਾ ਕਰਕੇ ਜੀਵਾਂ ਨੂੰ ਤ੍ਰਿਪਤ ਕਰ ਰਿਹਾ ਹੈ। ਸੱਚਾ ਨਾਮ ਸਮਾਹੀ, ਆਪ ਗੁਰੂ ਸੱਚੇ ਨਾਮ ਦੇ ਵਿੱਚ ਸਮਾਇਆ ਹੋਇਆ ਹੈ ਅਤੇ ਜਿਹੜੇ ਉਹਦੇ ਸੰਗੀ ਸਾਥੀ ਬਣਦੇ ਨੇ, ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਵੀ ਦਾਨ ਦੇ ਕੇ ਨਾਮ ਦਾ ਜਿਹੜਾ ਉਹ ਸਤਿਗੁਰੂ ਜੀ ਤ੍ਰਿਪਤ ਕਰਦੇ ਹਨ।
ਆਨ ਦਿਨ ਹਰ ਰਵਿਆ ਰਿਦ ਅੰਤਰ ਸਹਿਜ ਸਮਾਧ ਲਗਾਈ।
ਜਿਹੜੇ ਅਣ ਦਿਨ ਰਾਤ ਦਿਨ ਪਰਮੇਸ਼ੁਰ ਦੇ ਨਾਮ ਦੇ ਵਿੱਚ ਰਵੇ ਹੋਏ ਨੇ, ਤਦਾਕਾਰ ਹੋਏ ਨੇ, ਪਰਮੇਸ਼ੁਰ ਦਾ ਨਾਮ ਜਪਦੇ ਹੈ ਨਾ, ਕਹਿੰਦੇ ਅੰਤਰ ਸਹਿਜ ਸਮਾਧ ਲਗਾਈ। ਉਹਨਾਂ ਦੇ ਅੰਦਰ ਜਿਹੜੀ ਸਮਾਧੀ ਹੈ ਸੁਭਾਵਕ ਹੀ ਲੱਗ ਜਾਂਦੀ ਹੈ, ਉਹ ਸੋਤੇ ਸੇਧੀ ਉਹਨਾਂ ਦਾ ਮਨ ਦੁਨੀਆਂ ਦੇ ਵੱਲ ਆਉਂਦਾ ਹੀ ਨਹੀਂ, ਖਿਆਲ ਆਉਂਦਾ ਹੀ ਨਹੀਂ। ਉਹਨਾਂ ਦੀ ਸੋਤੇ ਸਿੱਧ ਦੀ ਜਿਹੜੀ ਸਮਾਧੀ ਉਹ ਪਰਮੇਸ਼ੁਰ ਦੇ ਨਾਲ ਲੱਗੀ ਰਹਿੰਦੀ ਹੈ।
ਸਤਿਗੁਰ ਸਭ ਦੀ ਇਹੋ ਮਨ ਭੇਦਿਆ ਹਿਰਦੇ ਸਾਚੀ ਬਾਣੀ।
ਜਿਹਨਾਂ ਦੇ ਹਿਰਦੇ ਦੇ ਵਿੱਚ ਸੱਚੀ ਬਾਣੀ ਦਾ ਨਿਵਾਸ ਹੋਇਆ ਹੈ ਨਾ, ਉਹਨਾਂ ਨੇ ਸਤਿਗੁਰਾਂ ਦੇ ਸ਼ਬਦ ਦੇ ਦੁਆਰਾ, ਉਪਦੇਸ਼ ਦੇ ਦੁਆਰਾ, ਉਸ ਸ਼ਬਦ ਦੀ ਵਾਹਿਗੁਰੂ ਗੁਰਮੰਤਰ ਦੀ ਕਮਾਈ ਕਰਕੇ ਇਹੋ ਮਨ ਭੇਦਿਆ। ਉਹਨਾਂ ਨੇ ਆਪਣੇ ਮਨ ਨੂੰ ਵਿੰਨ ਲਿਆ ਹੈ, ਭਾਵ ਕਿ ਨਾਮ ਦੇ ਵਿੱਚ ਜੋੜ ਲੈਣਾ ਕੀਤਾ, ਮਨ ਨੂੰ ਜਿਹੜਾ ਨਾਮ ਦੇ ਵਿੱਚ ਜਿਹੜਾ ਹੈ ਉਹ ਪਰੋ ਲੈਣਾ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੀ ਬਾਣੀ ਜੋ ਪਰਮੇਸ਼ੁਰ ਦੀ ਬਾਣੀ ਹੈ ਹਿਰਦੇ ਦੇ ਵਿੱਚ ਵੱਸਦੀ, ਉਹਨਾਂ ਨੇ ਮਨ ਨੂੰ ਜਿਹੜਾ ਹੈ ਉਹ ਬਿਲ ਨੈਣਾ ਕੀਤਾ ਬਾਣੀ ਨਾਮ ਦੇ ਦੁਆਰਾ।
ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਥ ਕਹਾਣੀ।
ਮਹਾਰਾਜ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਮੇਰਾ ਪ੍ਰਭ ਅਲੱਖ ਨਾ ਲਖਿਆ ਜਾਈ, ਉਹ ਅਲੱਖ ਹੈ, ਉਹ ਲਖਣ ਤੋਂ ਰਹਿਤ ਹੈ, ਉਹ ਲਿਖਿਆ ਨਹੀਂ ਜਾ ਸਕਦਾ, ਉਹਦਾ ਜਸ ਨਹੀਂ ਕੀਤਾ ਜਾ ਸਕਦਾ, ਕਿੱਡਾ ਵੱਡਾ ਬੇਅੰਤ ਹੈ। ਕਿਉਂ ਕਰਕੇ ਮਹਾਰਾਜ ਕਹਿੰਦੇ ਸਹੰਸ ਮੁਖਨ ਕਾ ਬ੍ਰਹਮਾ ਦੇਖਾ ਤਉ ਨ ਤੁਮਰਾ ਅੰਤ ਬਸੇਖਾ। ਕਲਗੀਧਰ ਜੀ ਆਉਂਦੇ, ਅਸੀਂ ਹਜ਼ਾਰ ਮੂੰਹ ਵਾਲਾ ਬ੍ਰਹਮਾ ਵੇਖਿਆ ਅਤੇ ਉਹ ਹਜ਼ਾਰ ਮੂੰਹ ਦੇ ਨਾਲ ਉਸ ਪਰਮੇਸ਼ੁਰ ਦੀ ਵਡਿਆਈ ਕਰਦਾ ਰਿਹਾ ਅਤੇ ਕਰ ਰਿਹਾ ਹੈ, ਅਜੇ ਤੱਕ ਉਹਦੇ ਕੋਲ ਅੰਤ ਹੀ ਨਹੀਂ ਪਿਆ। ਉਹ ਲੱਖ ਹਿਸਾਬ ਨੂੰ ਲਾ ਹੀ ਨਹੀਂ ਸਕਿਆ ਕਿ ਪਰਮੇਸ਼ੁਰ ਕਿੱਡਾ ਵੱਡਾ ਬੇਅੰਤ, ਉਹ ਅਲੱਖ ਹੈ, ਲੇਖੇ ਤੋਂ ਰਹਿਤ, ਉਹ ਲਿਖਣੇ ਤੋਂ ਜਾਣਨੇ ਤੋਂ ਰਹਿਤ ਹੈ। ਕਹਿੰਦੇ ਗੁਰਮੁਖ ਅਕਥ ਕਹਾਣੀ, ਜਿਹੜੇ ਮੁਖੀ ਗੁਰੂ ਹੈ ਨਾ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਆਦਿ, ਇਹ ਜਿਹੜੇ ਮੁਖੀ ਗੁਰੂ ਪਰਮੇਸ਼ੁਰ ਦੇ ਭੇਦ ਨੂੰ ਜਾਣਦੇ, ਉਹਨਾਂ ਨੇ ਇਹ ਅਕਥ ਕਹਾਣੀ ਨੂੰ ਕਥਨ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿਉਂਕਿ ਪਰਮੇਸ਼ੁਰ ਬੜਾ ਬੇਅੰਤ ਹੈ, ਬੜਾ ਉੱਚਾ ਹੈ, ਉਹਦਾ ਕੋਈ ਅੰਤ ਨਹੀਂ, ਅੰਤ ਨ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ, ਉਹ ਉੱਚਿਆਂ ਤੋਂ ਉੱਚਾ ਹੈ। ਉਹ ਜਿਹੜੀ ਕਹਾਣੀ ਹੈ, ਕਥਾ ਹੈ, ਉਹ ਵੀ ਕਥਨੇ ਤੋਂ ਰਹਿਤ ਹੈ, ਉਹ ਮੁਖੀ ਗੁਰੂ ਪਰਮੇਸ਼ੁਰ ਦੀ।
ਆਪੇ ਦਇਆ ਕਰੇ ਸੁਖਦਾਤਾ ਜਪੀਏ ਸਾਰਿੰਗ ਪਾਣੀ।
ਮਹਾਰਾਜ ਜਪਿਆ ਕਿਵੇਂ ਜਾਵੇ? ਸਾਹਿਬ ਕਹਿੰਦੇ ਆਪੇ ਦਇਆ ਕਰੇ ਸੁਖਦਾਤਾ, ਜਦੋਂ ਉਹ ਆਪ ਕਿਰਪਾ ਦੇ ਘਰ ਦੇ ਵਿੱਚ ਆ ਜਾਵੇ, ਕਿਰਪਾ ਦੇ ਘਰ ਦੇ ਵਿੱਚ ਆਣ ਕਰਕੇ ਦਾਤ ਦੇਵੇ ਨਾ, ਸੁੱਖਾਂ ਦਾ ਦਾਤਾ, ਫਿਰ ਕਹਿੰਦੇ ਜਪੀਆ ਸਾਰੰਗ ਪਾਣੀ। ਸਾਰੰਗ ਪਾਣੀ ਜਿਹੜਾ ਇਹ ਵੀ ਇੱਕ ਨਾਮ ਪਰਮੇਸ਼ਰ ਦਾ ਹੈ, ਪਾਣੀ ਨਾਮ ਹੈ ਹੱਥ ਦਾ, ਕਿ ਸਾਰੰਗ ਜਿਹੜਾ ਉਹ ਨਾਮ ਹੈ ਧਨੁਸ਼ ਦਾ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਧਨੁਸ਼ ਹੈ, ਤੀਰ ਕਮਾਨ ਸ਼ਸਤਰ ਹੈ, ਇਸ ਕਰਕੇ ਉਹਨੂੰ ਸਾਰੰਗ ਪਾਣੀ ਵੀ ਕਹਿੰਦੇ ਨੇ ਪਰਮੇਸ਼ਰ ਨੂੰ। ਕਹਿੰਦੇ ਜਦੋਂ ਗੁਰੂ ਮਹਾਰਾਜ ਕਿਰਪਾ ਕਰ ਦੇਵੇ, ਸੁੱਖਾਂ ਦਾ ਦਾਤਾ, ਉਹ ਮਿਹਰ ਕਰੇ ਨਾ, ਦਇਆ ਕਰੇ, ਫਿਰ ਜਪੀਆ ਸਾਰੰਗ ਪਾਣੀ, ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਜਪਿਆ ਜਾ ਸਕਦਾ ਹੈ।
ਆਵਣ ਜਾਣਾ ਬਹੁੜ ਨਾ ਹੋਵੇ, ਗੁਰਮੁਖ ਸਹਿਜ ਤੇ ਆਇਆ।
ਜਿਨ੍ਹਾਂ ਨੇ ਮੁਖੀ ਗੁਰਾਂ ਨੂੰ ਸਹਿਜ ਦੇ ਵਿੱਚ, ਗਿਆਨ ਦੇ ਵਿੱਚ ਧਿਆਉਣਾ ਕੀਤਾ ਹੈ, ਯਾਦ ਕੀਤਾ ਹੈ, ਫਿਰ ਕਹਿੰਦੇ ਆਵਣ ਜਾਣਾ ਬਹੁੜ ਨਾ ਹੋਵੇ, ਉਹਦਾ ਫਿਰ ਇਸ ਸੰਸਾਰ ਦੇ ਵਿੱਚ ਜੰਮ ਕਰਕੇ ਆਉਣਾ ਅਤੇ ਮਰ ਕਰਕੇ ਸੰਸਾਰ ਦੇ ਵਿੱਚੋਂ ਜਾਣਾ ਇਹ ਨਹੀਂ ਹੁੰਦਾ, ਉਹਦੀ ਆਉਣੀ ਜਾਣੀ ਨਹੀਂ, ਖਤਮ ਹੋ ਜਾਂਦੀ ਹੈ, ਉਹ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ। ਜਿਨ੍ਹਾਂ ਨੇ ਗੁਰਮੁਖ ਮੁਖੀ ਗੁਰਾਂ ਦੇ ਦੁਆਰਾ, ਗੁਰਮੁਖਾਂ ਨੇ ਪਰਮੇਸ਼ੁਰ ਨੂੰ ਸਹਿਜ ਦੇ ਵਿੱਚ, ਗਿਆਨ ਦੇ ਵਿੱਚ ਧਿਆਉਣਾ ਕੀਤਾ, ਯਾਦ ਕੀਤਾ ਹੈ।
ਮਨ ਹੀ ਤੇ ਮਨ ਮਿਲਿਆ ਸੁਆਮੀ, ਮਨ ਹੀ ਮਨ ਸਮਾਇਆ।
ਕਹਿੰਦੇ ਪਰਮੇਸ਼ੁਰ ਮਿਲਿਆ ਕਿਹਨੂੰ, ਪ੍ਰਾਪਤੀ ਕਿਹਨੂੰ ਹੋਈ? ਕਹਿੰਦੇ ਮਨ ਹੀ ਤੇ ਮਨ ਮਿਲਿਆ ਸੁਆਮੀ। ਜਿਨ੍ਹਾਂ ਮਨੁੱਖਾਂ ਦਾ, ਸੇਵਕਾਂ ਦਾ ਮਨ ਪਰਮੇਸ਼ੁਰ ਦੇ ਮੰਤਰ ਅਤੇ ਵਾਹਿਗੁਰੂ ਦੇ ਨਾਮ 'ਤੇ ਮੰਨ ਗਿਆ ਹੈ, ਸਹਿਮਤ ਹੋ ਗਿਆ ਹੈ, ਨਾਮ ਜਪਣ ਵਾਸਤੇ ਉਦਮ ਕਰ ਲਿਆ ਹੈ, ਉਸ ਮਨੋਤ ਨੂੰ ਹਿਰਦੇ ਦੇ ਵਿੱਚ ਮੰਨ ਲਿਆ ਹੈ ਜੋ ਗੁਰੂ ਨੇ ਕਿਹਾ ਹੈ, ਕਹਿੰਦੇ ਮਿਲਿਆ ਸੁਆਮੀ, ਫਿਰ ਉਹਨਾਂ ਨੂੰ ਆਣ ਕੇ ਸੁਆਮੀ ਮਿਲ ਪੈਂਦਾ ਹੈ। ਅਤੇ ਮਨ ਹੀ ਮਨ ਸਮਾਇਆ, ਉਹ ਗੁਰੂ ਦਾ ਜਿਹੜਾ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਉਹ ਫਿਰ ਮਨ ਦੇ ਵਿੱਚ ਆਣ ਕਰਕੇ ਸਮਾ ਜਾਂਦਾ ਹੈ।
ਸਾਚੇ ਹੀ ਸੱਚ ਸਾਚ ਭਤੀਜੈ, ਵਿੱਚੋਂ ਆਪ ਗਵਾਇਆ।
ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਆਪਾ ਭਾਵ ਨੂੰ ਗਵਾ ਲਿਆ ਹੈ, ਆਪਣੇ ਹੰਕਾਰ ਨੂੰ, ਮੈਂ ਮੇਰੀ ਨੂੰ, ਜਿਹਨੇ ਇਹ ਗਵਾ ਲਿਆ ਨਾ, ਨਾਸ ਕਰ ਦਿੱਤਾ, ਹਿਰਦੇ ਦੇ ਵਿੱਚੋਂ ਕੱਢ ਦਿੱਤਾ ਹੈ, ਕਹਿੰਦੇ ਸਾਚੇ ਹੀ ਸੱਚ ਸਾਚ ਭਤੀਜੈ। ਸੱਚ ਕਹੀਏ ਉਹ ਨਿਰਣੇ ਕਰਕੇ, ਨਿਸ਼ਚੈ ਕਰਕੇ, ਉਹ ਫਿਰ ਸੱਚ ਦੇ ਉੱਤੇ ਪਤੀਜ ਜਾਂਦੇ ਨੇ, ਉਹ ਸੱਚ ਦੇ ਵਿੱਚ ਜਿਹੜਾ ਜੁੜ ਜਾਂਦੇ ਨੇ, ਉਹ ਸੱਚ ਦੇ ਉੱਤੇ ਜਿਹੜਾ ਲੁਭਾਏਮਾਨ ਹੋ ਜਾਂਦੇ ਨੇ, ਪਰਮੇਸ਼ੁਰ ਦੇ ਨਾਮ ਦੇ ਜਪਣੇ ਕਰਕੇ, ਜਿਨ੍ਹਾਂ ਨੇ ਆਪਾਂ ਆਪ ਨੂੰ ਹਿਰਦੇ ਦੇ ਵਿੱਚੋਂ ਗਵਾ ਲਿਆ ਹੈ।
ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ।
ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਕੇਵਲ ਇੱਕੋ ਇੱਕ ਪਰਮੇਸ਼ੁਰ ਜਿਹੜਾ ਵੱਸ ਰਿਹਾ ਹੈ, ਜਿਨ੍ਹਾਂ ਨੇ ਕੇਵਲ ਗੁਰੂ ਮਹਾਰਾਜ ਜੀ ਨੂੰ ਚਰਨਾਂ ਦਾ ਆਸਰਾ ਲੈ ਲਿਆ ਹੈ, ਮਨ ਦੇ ਵਿੱਚ ਧਾਰਨ ਕਰ ਲਿਆ, ਵਸਾ ਲਿਆ ਹੈ ਨਾ, ਦੂਜਾ ਅਵਰ ਨਾ ਕੋਈ, ਉਹਦੇ ਭਾਅ ਦਾ ਫਿਰ ਦੂਜਾ ਹੈ ਹੀ ਕੋਈ ਨਹੀਂ, ਉਹ ਫਿਰ ਦੂਜੇ ਨੂੰ ਨਹੀਂ ਮੰਨਦਾ। ਕੋਈ ਇਹ ਨਹੀਂ ਕਿ ਗੁਰਦੁਆਰੇ ਮੱਥਾ ਟੇਕ ਕੇ ਅਤੇ ਮੁੜ ਕੇ ਇੱਧਰ ਉੱਧਰ ਵੀ ਜਾਣਾ, ਨਹੀਂ, ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਵੱਸ ਗਿਆ ਉਹ ਨਹੀਂ, ਫਿਰ ਦੂਜਾ ਅਵਰ ਨਹੀਂ, ਅਵਰ ਨਾ ਕੋਈ, ਉਹਦੇ ਭਾਅ ਦਾ ਕੋਈ ਸਮਰੱਥਾਵਾਨ ਕੋਈ ਨਹੀਂ ਗਾ, ਦੂਜਾ ਕੋਈ ਨਹੀਂ, ਕੇਵਲ ਜਿਹਦਾ ਮਨ ਪਰਮੇਸ਼ੁਰ ਦੇ ਨਾਲ ਮੰਨ ਗਿਆ ਹੈ, ਜਿਹਨੇ ਸ਼ਰਧਾ ਭਾਵਨਾ ਰੱਖ ਕੇ ਹਿਰਦੇ ਦੇ ਵਿੱਚ ਵਸਾ ਲਿਆ ਸੁਆਮੀ ਪਰਮੇਸ਼ੁਰ ਨੂੰ, ਉਹਦੇ ਭਾਅ ਦਾ ਫਿਰ ਹੋਰ ਕੋਈ ਦੂਜਾ ਨਹੀਂ ਹੈ।
ਏਕੋ ਨਾਮ ਅੰਮ੍ਰਿਤ ਹੈ ਮਿੱਠਾ, ਜਗ ਨਿਰਮਲ ਸੱਚ ਸੋਈ।
ਸਾਹਿਬ ਕਹਿੰਦੇ ਨੇ ਇਹ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਨਾ, ਇਹ ਅੰਮ੍ਰਿਤ ਹੈ, ਬੜਾ ਮਿੱਠਾ ਹੈ, ਬੜਾ ਸਵਾਦਲਾ ਹੈ, ਅੰਮ੍ਰਿਤ ਹੈ, ਜਗ ਨਿਰਮਲ ਸੱਚ ਸੋਈ। ਇਹ ਜਿਹੜਾ ਪਰਮੇਸ਼ੁਰ ਦਾ ਨਾਮ ਹੈ, ਮਿੱਠਾ ਹੈ, ਅੰਮ੍ਰਿਤ ਹੈ, ਇਹ ਫਿਰ ਸਾਰੇ ਜੱਗ ਦੇ ਵਿੱਚ ਨਿਰਮਲ ਹੈ। ਪਰਮੇਸ਼ੁਰ ਦਾ ਨਾਮ ਨਿਰਮਲ ਹੈ ਅਤੇ ਉੱਜਲ ਪਵਿੱਤਰ ਹੈ, ਅਤੇ ਜਿਹੜਾ ਪਰਮੇਸ਼ੁਰ ਦੇ ਨਾਮ ਦੇ ਨਾਲ ਜੁੜਦਾ ਨਾ, ਸੱਚ ਸੋਈ, ਉਹ ਵੀ ਸੱਚ ਹੋ ਜਾਂਦਾ ਹੈ, ਉਹ ਵੀ ਨਿਰਮਲ ਹੀ ਹੋ ਜਾਂਦਾ ਹੈ। ਨਿਰਮਲ ਅਤੇ ਨਿਰਮਲ ਹੋਵੇ, ਇਸ ਵਾਸਤੇ ਉਹ ਨਿਰਮਲ ਤੋਂ ਵੀ ਨਿਰਮਲ ਹੋ ਜਾਂਦਾ ਹੈ। ਜਿਸ ਤਰ੍ਹਾਂ ਮਹਾਰਾਜ ਕਿਹਾ, ਜੀਆ ਉਹ ਨਿਰਮਲ ਬਾਹਰ ਉਹ ਨਿਰਮਲ, ਬਾਹਰ ਉਹ ਨਿਰਮਲ ਜੀਆ ਉਹ ਤਾਂ ਨਿਰਮਲ, ਉਹ ਅੰਦਰੋਂ ਵੀ ਨਿਰਮਲ ਹੋ ਜਾਂਦਾ ਅਤੇ ਬਾਹਰੋਂ ਵੀ ਨਿਰਮਲ ਹੋ ਜਾਂਦਾ। ਜਿਹਦੇ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਹੋ ਗਿਆ, ਐਸਾ ਅੰਮ੍ਰਿਤ ਹੈ। ਕਿਉਂ ਕਰਕੇ ਉਹ ਫਿਰ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ, ਉਹ ਫਿਰ ਇੱਕ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਵੇਖਦਾ। ਉਹਦੇ ਅੰਦਰ ਹਿਰਦੇ ਦੇ ਪਰਮੇਸ਼ੁਰ ਦਾ ਨਾਮ ਟਿਕ ਜਾਂਦਾ ਹੈ, ਪਰਮੇਸ਼ੁਰ ਦੀ ਬੰਦਗੀ ਟਿਕ ਜਾਂਦੀ ਹੈ। ਹੋਰ ਦੂਜਾ ਉਹਨੂੰ ਜਿਹੜਾ ਉਹ ਭਾਸਦਾ ਹੀ ਨਹੀਂ ਹੈ, ਹੋਰ ਉਹਨੂੰ ਕੋਈ ਜਾਪਦਾ ਹੀ ਨਹੀਂ ਹੈ। ਇਸ ਕਰਕੇ ਪਰਮੇਸ਼ੁਰ ਦਾ ਨਾਮ ਇੱਕ ਹੈ, ਉਹ ਅੰਮ੍ਰਿਤ ਹੈ, ਉਹ ਮਿੱਠਾ ਹੈ, ਉਹ ਸਾਰੇ ਜੱਗ ਦੇ ਉੱਤੇ ਛਾਇਆ ਹੋਇਆ, ਸਾਰੇ ਜੱਗ ਦੇ ਵਿੱਚ ਪਵਿੱਤਰ ਹੈ।
ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨ ਕੋ ਧੁਰ ਲਿਖਿਆ ਹੋਈ।
ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਜਿਹੜਾ ਨਾਮ ਹੈ ਨਾ, ਉਹ ਪ੍ਰਭੂ ਪਰਮੇਸ਼ੁਰ ਤੋਂ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਕਿਉਂ ਕਰਕੇ ਜਿੰਨੀ ਵੀ ਗੁਰੂ ਕੀ ਬਾਣੀ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੇ ਸ਼ਬਦਾਂ ਦੇ ਵਿੱਚ ਨਾਮ ਦੀ ਹੀ ਵਡਿਆਈ ਹੈ। ਹਰ ਸ਼ਬਦ ਦੇ ਵਿੱਚ, ਹਰ ਪੰਕਤੀ ਦੇ ਵਿੱਚ ਨਾਮ ਦੀ ਹੀ ਸੋਭਾ ਕੀਤੀ ਹੈ। ਕਿਉਂ ਕਰਕੇ ਮਹਾਰਾਜ ਨੇ ਕਹਿ ਦਿੱਤਾ ਨਾ, ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਕੇਵਲ ਨਾਮ ਦਾ ਹੀ ਜਿਹੜਾ ਹੈ ਉਹ ਉਪਦੇਸ਼ ਹੈ। ਕਿਉਂ ਕਰਕੇ ਨਾਮ ਦੇ ਵਿੱਚ ਹੀ ਸਾਰੀਆਂ ਬਰਕਤਾਂ ਨਾ। ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਭ ਕੁਝ ਹੈ। ਜਿਹੜਾ ਰੱਬ ਦੇ ਨਾਲ ਨਾਮ ਦੇ ਵਿੱਚ ਜੁੜਿਆ ਹੋਇਆ ਹੈ ਨਾ, ਮਹਾਰਾਜ ਕਹਿੰਦੇ ਉਹ ਤਾਂ ਰਾਜਾ ਹੈ, ਉਹ ਤਾਂ ਬਾਦਸ਼ਾਹ। ਉਹਦੇ ਵਰਗੇ ਰਾਜੇ ਵੀ ਕਿ ਜਿਹੜੇ ਆ ਉਹ ਨਹੀਂ ਬਰਾਬਰੀ ਕਰ ਸਕਦੇ। ਕੋਈ ਹਰ ਸਮਾਨ ਨਹੀਂ ਰਾਜਾ, ਹਰੀ ਦੇ ਸਮਾਨ ਕੋਈ ਰਾਜਾ ਨਹੀਂ ਹੈ। ਅਤੇ ਜਿਹੜਾ ਉਹਦੇ ਨਾਮ ਦੇ ਵਿੱਚ ਜੁੜਦੇ ਨੇ ਉਹ ਵੀ ਵੱਡੇ ਵੱਡੇ ਮਹਾਨ ਨੇ। ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰ ਉਦਿਆਨ ਪਰਮਿੰਨਾ, ਮਿੱਤਰ ਮਿੱਤਰਹੀਨ ਤਨ ਰੂਪਹੀਨ ਕਿਸ ਸਾਗਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨਾ। ਕਹਿੰਦੇ ਆ ਕਿ ਬਸਤਰ ਹੀ ਭਾਵੇਂ ਪਾਟੇ ਹੋਣ, ਸਰੀਰ ਦਾ ਜਿਹੜਾ ਬੇਸ ਮਲੀਨ ਹੋਵੇ, ਜਿਹੜੀ ਜਿਹੜੀ ਝੌਂਪੜੀ ਦੇ ਵਿੱਚ ਰਹਿੰਦਾ ਹੋਵੇ ਉਹ ਵੀ ਟੁੱਟੀ ਹੋਵੇ, ਅਤੇ ਨਾ ਉਹਦਾ ਕੋਈ ਚੰਗਾ ਮਿੱਤਰ ਹੋਵੇ, ਨਾ ਉਹਦਾ ਕੋਈ ਪਿਆਰਾ ਹੋਵੇ, ਉਹਦੇ ਨਾਲ ਕੋਈ ਪਿਆਰ ਕਰਨ ਵਾਲਾ ਨਾ ਹੋਵੇ, ਉਹਦੇ ਨਾਲ ਕੋਈ ਬੋਲ ਕੇ ਖੁਸ਼ ਨਾ ਹੋਵੇ, ਉਹਨੂੰ ਕੋਈ ਚੰਗਾ ਨਾ ਚਾਹੁੰਦਾ ਹੋਵੇ। ਮਹਾਰਾਜ ਕਹਿੰਦੇ ਨੇ, ਰਾਜਾ ਸਗਲੀ ਸ੍ਰਿਸ਼ਟਿਕਾ ਹਰ ਨਾਮ ਮਨ ਭਿੰਨ। ਜੇ ਉਹਦੇ ਹਿਰਦੇ ਦੇ ਵਿੱਚ ਨਾਮ ਦੇ ਵਿੱਚ ਭਿੱਜਿਆ ਹੋਇਆ ਨਾ, ਅਤੇ ਨਾਮ ਉਹ ਜਪਦਾ ਹੈ, ਉਹ ਫਿਰ ਸਾਰਿਆਂ ਦਾ ਮਾਨੋ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਰਾਜਾ ਹੈ, ਉਹ ਸਾਰਿਆਂ ਤੋਂ ਸੁਖੀ ਹੈ। ਕਿਉਂ ਕਰਕੇ ਸਗਲ ਸ੍ਰਿਸ਼ਟਿਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਜਿਹੜਾ ਰਾਜੇ ਹੈ ਉਹ ਸੁਖੀ ਨਹੀਂ ਹੈ, ਉਹ ਦੁਖੀ ਹੈ। ਸਾਰੀ ਸ੍ਰਿਸ਼ਟੀ ਦੇ ਨਾਲੋਂ ਜਿਹੜਾ ਰਾਜਾ ਹੁੰਦਾ ਨਾ ਉਹ ਦੁਖੀ ਹੁੰਦਾ, ਉਹਨੂੰ ਕਈ ਜ਼ਿੰਮੇਵਾਰੀਆਂ ਕਈ ਫਿਕਰ ਹੁੰਦੇ ਨੇ, ਪਰ ਜਿਹੜਾ ਨਾਮ ਦੇ ਜਪਣ ਵਾਲਾ ਉਹ ਸਭ ਤੋਂ ਸੁਖੀ ਹੈ, ਉਹ ਸਾਰਿਆਂ ਤੋਂ ਆਨੰਦ ਦੇ ਵਿੱਚ ਹੈ, ਉਹ ਮਹਾਨ ਹੁੰਦਾ ਹੈ। ਪਰ ਉਹ ਜਿਹੜਾ ਨਾਮ ਹੈ ਉਹ ਗੁਰੂ ਤੋਂ ਮਿਲਦਾ ਹੈ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ ਨਾ, ਕਹਿੰਦੇ ਨਾਨਕ ਨਾਮ ਪ੍ਰਭੂ ਤੇ ਪਾਈਏ। ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਿਨ ਕੋ ਧੁਰ ਲਿਖ ਹੋਈ, ਜਿਨ੍ਹਾਂ ਦੇ ਮਸਤਕ ਮੱਥੇ 'ਤੇ ਧੁਰ ਤੋਂ ਲਿਖਿਆ ਹੋਇਆ, ਚੰਗਾ ਕਰਮ ਲਿਖਿਆ ਹੋਇਆ ਹੈ ਕਿ ਇਹਨੇ ਸਤ ਸੰਗਤ ਕਰਨੀ ਹੈ, ਇਹਨੇ ਨਾਮ ਜਪਣਾ, ਇਹਨੇ ਕਥਾ ਕੀਰਤਨ ਸੁਣਨਾ, ਆ ਜਿੰਨੀ ਵੀ ਸੰਗਤ ਆਪਾਂ ਸਜੇ ਹੋਏ ਹੈ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਪਿੱਛੇ ਆਪਾਂ ਕੋਈ ਚੰਗੇ ਕਰਮ ਕੀਤੇ ਨੇ, ਕੋਈ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਕੁਝ ਭੈ ਭਾਵਣੀ ਦੇ ਵਿੱਚ ਰਹਿ ਕਰਕੇ ਕੋਈ ਪਰ ਉਪਕਾਰ ਕੀਤਾ ਹੈ, ਜਿਸ ਕਰਕੇ ਆਪਾਂ ਨੂੰ ਇਹ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੋਈ ਹੈ। ਨਹੀਂ ਤਾਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਕੋਈ ਸਤ ਸੰਗਤ ਦੇ ਵਿੱਚ ਆ ਜਾਵੇ, ਕੋਈ ਸੰਗਤ ਦੇ ਵਿੱਚ ਜੁੜ ਜਾਵੇ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਸਾਧ ਮਿਲੈ ਪੂਰਬ ਸੰਜੋਗ। ਇਹ ਸਾਧ ਸੰਗਤ ਉਦੋਂ ਮਿਲਦੀ ਜੇ ਪੂਰਬਲਾ ਸੰਜੋਗ ਚੰਗਾ ਅੱਗੇ ਆਉਂਦਾ ਹੈ, ਜਦੋਂ ਚੰਗਾ ਕੀਤਾ ਹੋਇਆ ਕਰਮ ਅੱਗੇ ਆਉਂਦਾ, ਧੁਰ ਤੋਂ ਲਿਖਿਆ ਹੋਵੇ ਉਹ ਜਦੋਂ ਪ੍ਰਾਪਤ ਹੁੰਦਾ ਨਾ, ਉਦੋਂ ਫਿਰ ਐਸੀ ਸੰਗਤ ਪ੍ਰਾਪਤ ਹੁੰਦੀ ਹੈ। ਉਦੋਂ ਗੁਰੂ ਕਾ ਜਸ ਸਰਵਣ ਕਰਨ ਦਾ ਅਤੇ ਨਾਮ ਜਪਣ ਦਾ ਸੁਭਾਗ ਸਮਾਂ ਹੁੰਦਾ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਆਖ ਰਹੇ ਨੇ, ਨਾਨਕ ਨਾਮ ਪ੍ਰਭੂ 'ਤੇ ਪਾਈ ਹੈ ਜਿਹਨ ਕੋ ਧੁਰ ਲਿਖਿਆ ਹੋਈ, ਜਿਨ੍ਹਾਂ ਤੋਂ ਧੁਰ ਤੋਂ ਹੀ ਲਿਖਿਆ ਹੋਇਆ ਚੰਗਾ ਕਰਮ ਹੈ ਨਾ, ਇਹ ਭਾਈ ਨਾਮ ਉਹਨੂੰ ਪ੍ਰਾਪਤ ਹੁੰਦਾ ਹੈ। ਉਹ ਫਿਰ ਪ੍ਰਭੂ ਗੁਰੂ ਪਰਮੇਸ਼ਰ ਤੋਂ ਪ੍ਰਾਪਤ ਹੁੰਦਾ ਹੈ, ਫਿਰ ਉਹ ਜਪਦਾ ਸੰਗਤ ਕਰਦਾ ਹੈ, ਉਹਦੀ ਕਲਿਆਣ ਹੁੰਦੀ ਹੈ, ਉਹਦੀ ਮੁਕਤੀ ਹੁੰਦੀ ਹੈ। ਇਹ ਅੱਜ ਦਾ ਉਪਦੇਸ਼ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ। ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸਚ ਸੋਈ। ਨਾਨਕ ਨਾਮ ਪ੍ਰਭੂ 'ਤੇ ਪਾਈਐ, ਜਿਨ ਕਉ ਧੁਰ ਲਿਖਿਆ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।